ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਹ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏਕੈਨਾਥ, ਹਾਜਰਾ ਹਜੂਰ, ਜਾਹਰਾ ਜਹੂਰ, ਸਰਵ ਕਲਾ ਭਾਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ। ਆਓ, ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 23 ਨਵੰਬਰ ਨੂੰ ਸਿੱਖ ਜਗਤ ਦੇ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਸੋ ਇਸ ਦੇ ਸੰਬੰਧ ਵਿੱਚ ਆਪਣੇ ਗੁਰੂ ਘਰ ਦੇ ਅੰਦਰ ਵੀ ਗੁਰਮਤਿ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ, ਉਹਨਾਂ ਦੀ ਵਿਚਾਰਧਾਰਾ, ਨਿਰਮਲ ਉਪਦੇਸ਼ ਸੰਖੇਪ ਰੂਪ ਦੇ ਵਿੱਚ ਆਪਾਂ ਰਲ ਮਿਲ ਕੇ ਸਾਂਝੇ ਕਰਦੇ ਆ ਰਹੇ ਹਾਂ। ਆਓ, ਚੱਲ ਰਹੀ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਸਰਵਾਂਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ, ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ, ਗੁਰੂ ਕੀਆਂ ਸਾਖੀਆਂ, ਗੁਰੂ ਕਾ ਜੀਵਨ, ਗੁਰੂ ਦੀ ਵਿਚਾਰ, ਇਹ ਸਾਡੇ ਲਈ ਕੀ ਹੈ? ਗੁਰਸਾਖੀ ਕਾ ਉਜੀਆਰਾ। ਗੁਰੂ ਦੀ ਸਾਖੀ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਜੀਵਨ ਬਿਰਤਾਂਤ ਕੁਝ ਸਿੱਖਣ ਵਾਸਤੇ ਹੈ। ਸਾਖੀ ਤੋਂ ਅਸੀਂ ਸਿੱਖਿਆ ਲੈਣੀ ਹੈ, ਗੁਰੂ ਦੇ ਇਤਿਹਾਸ ਤੋਂ ਅਸੀਂ ਚਾਨਣ ਲੈਣਾ ਹੈ, ਗਿਆਨ ਲੈਣਾ। ਗੁਰ ਸਾਖੀ ਕਾ ਉਜੀਆਰਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਇੱਕ ਚਿਰਾਗ ਬਣ ਕੇ ਆਏ, ਇੱਕ ਸੂਰਜ ਬਣ ਕੇ ਆਇਆ। ਭਾਈ ਗੁਰਦਾਸ ਨੇ ਕਿਹਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਸੂਰਜ ਵੱਤ, ਸੂਰਜ ਦੀ ਤਰ੍ਹਾਂ ਪ੍ਰਗਟ ਹੋਏ ਨੇ। ਜਦੋਂ ਸੂਰਜ ਚੜ੍ਹਦਾ ਹੈ ਚਾਨਣ ਹੁੰਦਾ, ਤੇ ਗੁਰੂ ਜੀ ਨੇ ਵੀ ਸਾਨੂੰ ਚਾਨਣ ਵੰਡਿਆ। ਤੇ ਗੁਰੂ ਅਰਜਨ ਮਹਾਰਾਜ ਦੇ ਬਚਨ ਨੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕੋਈ ਦੀਵਾ ਕਹਿੰਦਾ ਇਸਲਾਮ ਜਗਤ ਦੇ ਅੰਦਰ ਦੀਵੇ ਨੂੰ ਉਹ ਚਿਰਾਗ ਬੋਲਦੇ ਨੇ। ਚਿਰਾਗ ਦਾ ਭਾਵ ਹੈ ਚਾਨਣ ਕਰਨ ਵਾਲੀ ਵਸਤੂ, ਜੋ ਚਾਨਣਾ ਕਰਦੀ ਹੈ। ਤਾਂ ਸਾਡੇ ਜੀਵਨ ਦੇ ਕਈ ਪੱਖ ਨੇ, ਆਰਥਿਕ ਪੱਖ ਹੈ, ਸਮਾਜਿਕ ਪੱਖ ਹੈ, ਧਾਰਮਿਕ ਪੱਖ ਹੈ, ਪਰਿਵਾਰਕ ਪੱਖ ਹੈ। ਇਹ ਸਾਰੇ ਪੱਖਾਂ ਵਿੱਚ ਚਾਨਣਾ ਕਰਨ ਵਾਲਾ ਗੁਰੂ ਦਾ ਗਿਆਨ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੋ ਸਤਿਗੁਰਾਂ ਦਾ ਜਿਹੜਾ ਜੀਵਨ ਹੈ ਨਾ, ਉਹਨਾਂ ਦੀ ਬਾਣੀ, ਉਹਨਾਂ ਦੀ ਵਿਚਾਰਧਾਰਾ, ਉਹ ਸਾਡੇ ਜੀਵਨ ਦੇ ਵਿੱਚ ਚਾਨਣਾ ਕਰਦੀ ਹੈ, ਪ੍ਰਕਾਸ਼ ਕਰਦੀ ਹੈ। ਸੋ ਇਹ ਜਿਤਨੀਆਂ ਵੀ ਸਾਖੀਆਂ ਨੇ, ਜਿੱਥੇ ਜਿੱਥੇ ਵੀ ਘਟੀਆਂ, ਉਹਦੇ ਵਿੱਚੋਂ ਸਾਡੇ ਵਾਸਤੇ ਸਿੱਖਿਆਵਾਂ ਨੇ। ਤੋ ਸਿੱਖਿਆਵਾਂ ਨੂੰ, ਉਹ ਸੁਨੇਹੇ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ, ਤਾਂ ਹੀ ਇਹ ਸਾਖੀਆਂ ਸੁਣੀਆਂ ਤੇ ਕਥਨ ਕੀਤੀਆਂ ਸਫਲੀਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਪਹਿਲੀ ਉਦਾਸੀ ਸ਼ੁਰੂ ਹੋਈ ਹੈ, ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗਵਾਰ ਹੈ, ਹੈ ਹੈ ਕਰਦੀ ਫਿਰੀ ਲੁਕਾਈ। ਉਹ ਜਿਹੜੀ ਹਾਏ ਕੁਰਲਾਟ ਲੁਕਾਈ ਦੇ ਵਿੱਚ ਮੱਚੀ ਹੋਈ ਹੈ ਨਾ, ਉਹਨੂੰ ਸ਼ਾਂਤ ਕਰਨ ਵਾਸਤੇ, ਧੀਰਜ ਦੇਣ ਵਾਸਤੇ ਗੁਰੂ ਨਾਨਕ ਮਹਾਰਾਜ ਹੁਣ ਚੱਲੇ ਨੇ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਪਹਿਲੀ ਉਦਾਸੀ ਦੇ ਵੇਲੇ ਦੀਪਾਲਪੁਰ ਨਗਰ ਦੇ ਵਿੱਚ ਸਤਿਗੁਰ ਪਹੁੰਚਦੇ ਨੇ। ਦੀਪਾਲਪੁਰ ਨਗਰ ਤੋਂ ਹੁਣ ਚਾਲੇ ਪਾਏ ਨੇ ਲਾਹੌਰ ਵੱਲ। ਜਦੋਂ ਲਾਹੌਰ ਆਏ ਤਾਂ ਉਹ ਵਕਤ ਅੰਮ੍ਰਿਤ ਵੇਲਾ ਸੀ, ਰਾਤ ਦਾ ਚੌਥਾ ਪਹਿਰ ਸੀ। ਚਾਰ ਪਹਿਰ ਦਿਨ ਦੇ ਹੁੰਦੇ ਆ ਤੇ ਚਾਰ ਪਹਿਰ ਰਾਤ ਦੇ ਹੁੰਦੇ ਆ। ਜਿਹੜਾ ਰਾਤ ਦਾ ਚੌਥਾ ਪਹਿਰ ਹੈ ਉਹਨੂੰ ਅਸੀਂ ਅੰਮ੍ਰਿਤ ਵੇਲਾ ਬੋਲਦੇ ਹਾਂ, ਤਿੰਨ ਤੋਂ ਲੈ ਕੇ ਛੇ ਵਜੇ ਤੱਕ। ਅੰਮ੍ਰਿਤ ਵੇਲੇ ਦੇ ਹੋਰ ਵੀ ਅਰਥ ਨੇ, ਪਰ ਇੱਥੇ ਆਪਾਂ ਚੱਲ ਰਹੀ ਵਿਚਾਰ ਤੱਕ ਸੀਮਤ ਰਹੀਏ। ਜਿਹੜਾ ਰਾਤ ਦਾ ਚੌਥਾ ਪਹਿਰ ਹੈ, ਭਾਵ ਕਿ ਅੰਮ੍ਰਿਤ ਵੇਲਾ, ਜਿਵੇਂ ਕਿ ਬਾਣੀ ਦਾ ਵਚਨ ਹੈ, ਚੌਥੇ ਪਹਿਰ ਸੁਬਾਹਾ ਕੈ ਸੁਰਤਿਆਂ ਉਪਜਿਆਂ ਚਾਓ, ਤਿੰਨਾਂ ਦਰਿਆਵਾਂ ਸਿਉਂ ਦੋਸਤੀ, ਮਨ ਮੁੱਖ ਸੱਚਾ ਨਾਓ। ਤਾਂ ਅੰਮ੍ਰਿਤ ਵੇਲੇ ਲਾਹੌਰ ਦੀ ਧਰਤੀ ਵਿੱਚ ਜਦੋਂ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨੇ ਨੇ ਚਰਨ ਪਾਏ ਤਾਂ ਉੱਥੇ ਗਊਆਂ ਦਾ ਕਾਤਲ ਹੋ ਰਿਹਾ, ਹਾਏ ਕੁਰਲਾਹਟ ਮੱਚੀ ਹੋਈ ਹੈ, ਲੋਕ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਨੇ, ਕਿਸੇ ਨੂੰ ਪਰਮਾਤਮਾ ਦੀ ਸੁੱਧ ਬੁੱਧ ਹੈ ਨਹੀਂ। ਤਾਂ ਉਹ ਵਕਤ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਜੋ ਵਾਰਾਂ ਤੇ ਵਧੀਕ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਸੁਣਦੇ ਹਾਂ, ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਸਵਾ ਪਹਿਰ ਕਿਹੜਾ ਹੈ? ਅੰਮ੍ਰਿਤ ਵੇਲੇ ਦਾ। ਇੱਕ ਬੇਨਤੀ ਇੱਥੇ ਕਰਾਂ, ਅਗਲੀ ਤੁਕ ਹੈ ਅੰਮ੍ਰਿਤਸਰ ਸਿਵਤੀ ਦਾ ਘਰ। ਜਿਸ ਸਿੱਖ ਦੇ ਘਰ ਵਿੱਚ ਆਪਣੇ ਆਪ ਨੂੰ ਕੋਈ ਸਿੱਖ ਕਹਾਉਣ ਵਾਲਾ ਹੈ, ਅੰਮ੍ਰਿਤ ਵੇਲੇ ਜਹਾਏ ਕੁਰਲਾਹਟ ਮੱਚਦੀ ਹੈ, ਕੋਈ ਰੱਬੀ ਇਬਾਦਤ ਦੇ ਨਾਲ ਨਹੀਂ ਜੁੜਦਾ, ਸੰਸਾਰ ਦੇ ਧੰਦ ਤਧਾਰਿਆਂ ਤੱਕ ਸਿਰਫ ਅਸੀਂ ਸੀਮਤ ਹਾਂ ਤਾਂ ਮੰਨ ਲੈਣਾ ਉਹ ਲਾਹੌਰ ਸਾਡੇ ਘਰ ਵਿੱਚ ਵੀ ਵਰਤ ਰਿਹਾ, ਉਹ ਲਾਹੌਰ ਸਾਡੇ ਘਰ ਵਿੱਚ ਵੀ ਹੈ। ਸਿੱਖ ਦਾ ਘਰ ਵੀ ਅੰਮ੍ਰਿਤਸਰ ਬਣਦਾ ਕਦੋਂ, ਜਦੋਂ ਇਹ ਅੰਮ੍ਰਿਤ ਬਾਣੀ ਨਾਲ ਜੁੜਦਾ, ਅੰਮ੍ਰਿਤ ਵੇਲੇ ਨਾਲ ਜੁੜਦਾ, ਅੰਮ੍ਰਿਤ ਨਾਮ ਨਾਲ ਜੁੜਦਾ ਤੇ ਅੰਮ੍ਰਿਤਮਈ ਗੁਰੂ ਦੀ ਵਿਚਾਰ ਨਾਲ ਜੁੜਦਾ, ਤਾਂ ਸਿੱਖ ਦਾ ਘਰ ਉਹ ਵਕਤ ਅੰਮ੍ਰਿਤਸਰ ਬਣ ਜਾਂਦਾ। ਅੰਮ੍ਰਿਤਸਰ ਕਿਹੜਾ? ਸਿਵਤੀ ਦਾ ਘਰ, ਜਿੱਥੇ ਪਰਮਾਤਮਾ ਦੀ ਸਿਵਤ ਹੋ ਰਹੀ ਹੈ। ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ, ਅੰਮ੍ਰਿਤਸਰ ਸਿਵਤੀ ਦਾ ਘਰ। ਭਾਈ ਸਿੰਹਾਂ ਤੇ ਭਾਈ ਸੈਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਕੇ ਨਾ ਜਦੋਂ ਲੈ ਕੇ ਆਏ ਸੀ ਲਾਹੌਰ ਦੀ ਧਰਤੀ ਵਿੱਚ, ਤਾਂ ਉਹਨਾਂ ਨੇ ਵਚਨ ਕਿਹਾ ਸੀ, ਕਹਿੰਦੇ ਅੰਮ੍ਰਿਤਸਰ ਸਿਵਤੀ ਦਾ ਘਰ। ਇਹ ਤੁਕ ਗੁਰੂ ਅਮਰਦਾਸ ਮਹਾਰਾਜ ਦੀ ਹੈ। ਤੇ ਗੁਰੂ ਨਾਨਕ ਮਹਾਰਾਜ ਨੇ ਕੀ ਕਿਹਾ ਸੀ? ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ। ਬਿਲਕੁਲ ਉਹ ਲਾਹੌਰ ਸਿਵਤੀ ਦਾ ਘਰ ਬਣ ਗਿਆ ਜਿਸ ਦਿਨ ਸੋਢੀ ਸੁਲਤਾਨ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਚੂੰਡਾ ਮੰਡੀ ਲਾਹੌਰ ਦੇ ਵਿੱਚ ਆਪਣਾ ਪ੍ਰਕਾਸ਼ ਧਾਰਿਆ। ਤੇ ਜਦੋਂ ਲਾਹੌਰ ਸਤਿਗੁਰ ਆਏ ਤਾਂ ਉਹ ਵਕਤ ਦੁਨੀ ਚੰਦ ਸੇਠ ਆਪਣੇ ਪਿਤਾ ਦਾ ਸਰਾਧ ਕਰ ਰਿਹਾ, ਤਾਂ ਉਸ ਦੇ ਮਹਿਲਾਂ ਦੇ ਉੱਪਰ 7 ਝੰਡੇ ਝੁੱਲਦੇ ਨੇ। ਉਹ ਵਕਤ ਦਾ ਇੱਕ ਰਿਵਾਜ ਸੀ, ਜਿਸ ਮਨੁੱਖ ਕੋਲ 1 ਕਰੋੜ ਹੁੰਦਾ ਸੀ ਨਾ, ਭਾਵੇਂ ਨਗਦੀ ਹੈ ਭਾਵੇਂ ਜ਼ਮੀਨ ਜਾਇਦਾਦ ਹੈ ਉਹਦੇ ਕੋਲ 1 ਕਰੋੜ ਦੀ, ਤਾਂ ਉਹ ਆਪਣੇ ਮਹਿਲਾਂ ਤੇ 1 ਝੰਡਾ ਲਾਉਂਦਾ ਸੀ। ਲੋਕ ਉਹਦੀ ਅਮੀਰੀ ਤੋਂ ਵਾਕਫ ਹੁੰਦੇ ਸੀ ਵੀ ਇਹ ਅਮੀਰ ਹੈ। ਤਾਂ ਇਸ ਦੇ ਮਹਿਲਾਂ ਦੇ ਉੱਪਰ 7 ਝੰਡੇ ਝੁੱਲਦੇ ਨੇ ਉਹ ਵਕਤ ਦੁਨੀ ਚੰਦ ਸੇਠ ਦੇ। ਤਾਂ ਜਦੋਂ ਗੁਰੂ ਪਾਤਸ਼ਾਹ ਇੱਥੇ ਪਹੁੰਚੇ ਸੰਗਤਾਂ ਦਰਸ਼ਨ ਦਦਾਰੇ ਕਰਨ ਵਾਸਤੇ, ਗੁਰੂ ਮਹਾਰਾਜ ਦਾ ਉਪਦੇਸ਼ ਸੁਣਨ ਵਾਸਤੇ ਆਈਆਂ, ਤੇ ਦੁਨੀ ਚੰਦ ਵੀ ਆ ਗਿਆ ਤੇ ਬਾਣੀ ਨੇ ਵਚਨ ਕੀਤਾ ਹੈ ਕਿ ਜਿਹੜਾ ਮਾਇਆਧਾਰੀ ਬੰਦਾ ਹੁੰਦਾ ਨਾ, ਨਾ ਤਾਂ ਉਹਨੂੰ ਦਿਸਦਾ ਤੇ ਨਾ ਉਹਨੂੰ ਸੁਣਦਾ, ਉਹਦੇ ਜਿਹੜੇ ਬੋਲ ਹੁੰਦੇ ਨੇ ਬੋਲ ਉਹ ਵੀ ਅਵੱਲੇ ਹੀ ਹੁੰਦੇ ਨੇ ਮਾਇਆਧਾਰੀ ਦੇ। ਜਿਹਨੂੰ ਇਹ ਨਸ਼ਾ ਚੜ ਜੇ ਨਾ, ਗੁਰਬਾਣੀ ਵਿੱਚ 3 ਤਰ੍ਹਾਂ ਦਾ ਨਸ਼ਾ ਮੰਨਿਆ ਹੈ ਜੋ ਮਨੁੱਖ ਦੇ ਮਨ ਨੂੰ ਚੜਦਾ, ਧਨ ਜੋਵਨ ਪ੍ਰਭਤਾ ਕੈ ਮਦ ਮੈਂ, ਮਦ ਨਸ਼ੇ ਨੂੰ ਕਹਿੰਦੇ ਨੇ। ਕਿਸੇ ਨੂੰ ਧਨ ਦਾ ਨਸ਼ਾ ਚੜ ਗਿਆ, ਕਿਸੇ ਨੂੰ ਜਵਾਨੀ ਦਾ ਚੜ ਗਿਆ, ਕਿਸੇ ਨੂੰ ਵਡਿਆਈ ਦਾ ਪ੍ਰਭਤਾ ਦਾ। ਧਨ ਜੋਵਨ ਪ੍ਰਭਤਾ ਕੈ ਮਦ ਮੈਂ, ਇਹ ਨਸ਼ਾ ਕਿੰਨੀ ਦੇਰ ਰਹਿੰਦਾ ਹੈ? ਮਹਾਰਾਜ ਕਹਿੰਦੇ ਅਹਿਨਸ ਰਹਿ ਦੀਵਾਨਾ, ਦਿਨ ਰਾਤ ਹੀ ਬਸ ਮਨੁੱਖ ਪਾਗਲ ਹੋਇਆ ਤੁਰਦਾ ਫਿਰਦਾ ਇਹਦੇ ਵਿੱਚ। ਤਾਂ ਜਦੋਂ ਦੁਨੀ ਚੰਦ ਆਇਆ ਇਹਦੀ ਤੋਰ ਦੇ ਵਿੱਚ ਵੀ ਫਰਕ ਸੀ, ਇਹਦੀਆਂ ਅੱਖਾਂ ਦੇ ਵਿੱਚ ਵੇਖਣ ਵਿੱਚ ਵੀ ਫਰਕ ਹੈ, ਇਹਦੇ ਹਰ ਇੱਕ ਚਾਲ ਢਾਲ ਵਿੱਚ ਬਾਕੀ ਦੀ ਲੁਕਾਈ ਨਾਲੋਂ ਵੱਖਰਾ ਅੰਦਾਜ਼ ਹੈ, ਇਹ ਵੀ ਆ ਕੇ ਬਹਿ ਗਿਆ। ਇਹਨੇ ਇਹ ਨਹੀਂ ਵੇਖਿਆ ਕਿ ਮੇਰੇ ਸਾਹਮਣੇ ਜਾਗਤ ਦਾ ਮਾਲਕ ਬੈਠਾ, ਨਹੀਂ ਨਹੀਂ, ਇਹ ਹੋਰ ਭਾਵਨਾ ਲੈ ਕੇ ਬੈਠੇ ਆ। ਕਿਉਂ? ਮਾਇਆਧਾਰੀ ਅੱਤ ਅੰਨਾ ਬੋਲਾ, ਜਿਸ ਦੇ ਮਨ ਦੇ ਉੱਪਰ ਮਾਇਆ ਦਾ ਪ੍ਰਭਾਵ ਹੈ। ਇਹ ਵੀ ਬੇਨਤੀ ਕਰ ਜਾਵਾਂ, ਮਾਇਆਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਸ ਮਨੁੱਖ ਦੇ ਕੋਲ ਮਾਇਆ ਬਹੁਤ ਹੈ ਉਹ ਮਾਇਆਧਾਰੀ ਹੈ, ਨਹੀਂ ਨਹੀਂ, ਮਾਇਆਧਾਰੀ ਦਾ ਮਤਲਬ ਹੁੰਦਾ ਹੈ ਕਿ ਜਿਸ ਮਨੁੱਖ ਨੇ ਮਾਇਆ ਦੇ ਪ੍ਰਭਾਵ ਨੂੰ ਧਾਰਨ ਕਰ ਲਿਆ, ਉਹ ਚਾਹੇ 1 ਰੁਪਇਆ ਉਹਦੇ ਕੋਲ ਚਾਹੇ 1 ਕਰੋੜ ਰੁਪਈਏ ਨੇ, ਜੇ ਕਰੋੜਾਂ ਰੁਪਏ ਅਰਬਾਂ ਖਰਬਾਂ ਦਾ ਮਾਲਕ ਹੋ ਕੇ ਵੀ ਕੋਈ ਇਹ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਉਹਨੂੰ ਅਸੀਂ ਮਾਇਆਧਾਰੀ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਮਾਇਆ ਦੇ ਪ੍ਰਭਾਵ ਹੇਠ ਹੈ ਹੀ ਨਹੀਂ ਉਹ। ਮਾਇਆਧਾਰੀ ਕੌਣ ਹੈ? ਜਿਸ ਨੇ ਮਾਇਆ ਦੇ ਪ੍ਰਭਾਵ ਨੂੰ ਧਾਰਨ ਕਰ ਲਿਆ, ਮਾਇਆ ਨੂੰ ਧਾਰਨ ਕਰ ਲਿਆ, ਉਹ ਚਾਹੇ 1 ਰੁਪਇਆ ਚਾਹੇ 10 ਰੁਪਏ 100 ਲੱਖ ਕਰੋੜ ਅਰਬ ਖਰਬ, ਮਾਇਆਧਾਰੀ। ਅੱਗੇ ਬਚਨ ਹੈ ਅੱਤ ਅੰਨਾ ਬੋਲਾ, ਉਹ ਅਤੀ ਦਰਜੇ ਦਾ ਅੰਨਾ ਵੀ ਹੈ ਤੇ ਬੋਲਾ ਵੀ ਹੈ। ਸ਼ਬਦ ਨਾ ਸੁਣਹੀ ਬਹਰੋਲ ਕਚੋਲਾ। ਇੱਕ ਜਗ੍ਹਾ ਪਾਤਸ਼ਾਹ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ। ਮਾਇਆ ਵਿੱਚ ਮਸਤ ਹੋਏ ਬੰਦਿਆਂ ਦੇ ਬੋਲ ਰੱਬ ਦੇ ਪਿਆਰੇ ਨਹੀਂ ਬੋਲਦੇ ਹੁੰਦੇ, ਜਿਹਦੇ ਉੱਪਰ ਉਹਦਾ ਹੱਥ ਆ ਜਾਓ ਨਹੀਂ ਬੋਲਦੇ ਹੁੰਦੇ। ਭਾਵ ਕਿ ਮਾਇਆਧਾਰੀ ਦੇ ਬੋਲ ਵੀ ਹੋਰ ਹੁੰਦੇ ਨੇ, ਨਾ ਉਹਨੂੰ ਸੁਣਦਾ ਤੇ ਨਾ ਉਹਨੂੰ ਕੁਝ ਦਿਸਦਾ। ਕਿਉਂ? ਕਿਉਂਕਿ ਉਹਨੂੰ ਆਪਣਾ ਆਪ ਹੀ ਦਿਸਦਾ, ਬਸ ਉਹ ਆਪਣੇ ਆਪ ਬਾਰੇ ਸੁਣਨਾ ਚਾਹੁੰਦਾ ਵੀ ਜਿੱਥੇ ਵੀ ਮੈਂ ਜਾਵਾਂ ਮੇਰੀ ਜੈ ਜੈਕਾਰ ਹੋਵੇ, ਮੇਰੀ ਜਿੰਦਾਬਾਦ ਹੋਵੇ, ਮੇਰੀ ਉਹ ਗੱਲ ਹੋਵੇ, ਬਸ ਮੈਂ ਆਪਣੀ ਉਹ ਵਡਿਆਈ ਸੁਣਾ। ਉਹ ਆਪਣੇ ਆਪ ਤੱਕ ਸੀਮਿਤ ਹੈ। ਤਾਂ ਦੁਨੀ ਚੰਦ ਸਾਹਮਣੇ ਆ ਕੇ ਬਹਿ ਗਿਆ ਤੇ ਬਾਕੀ ਵੀ ਸੰਗਤ ਸਿਜਦਾ ਕਰਦੀ ਹੈ, ਨਮਸਕਾਰ ਕਰਦੀ ਹੈ, ਭਿਟਾਵਾਂ ਰੱਖਦੀ ਹੈ। ਇਹਨੇ ਵੀ ਆ ਕੇ ਕੋਲ ਹੋ ਕੇ ਕਹਿਤਾ, ਕਹਿੰਦਾ ਗੁਰੂ ਜੀ ਜੇ ਕੋਈ ਸੇਵਾ ਹੋਵੇ ਨਾ ਤਾਂ ਮੈਨੂੰ ਦੱਸ ਦਿਓ, ਮੇਰੇ ਕੋਲ 7 ਕਰੋੜ ਰੁਪਈਆ, ਜੇ ਕੋਈ ਸੇਵਾ ਤੁਹਾਡੇ ਕੋਲ ਤਾਂ ਮੈਨੂੰ ਜ਼ਰੂਰ ਦੱਸਿਓ। ਕਹਿੰਦੇ ਕੋਈ ਗੱਲ ਨਹੀਂ, ਦੱਸ ਦਿੰਦੇ ਹਾਂ। ਵੇਖ ਲਿਆ ਨਾ ਮਹਾਰਾਜ ਨੇ ਵੀ ਇਹਨੂੰ ਬਿਮਾਰੀ ਕਿਹੜੀ ਹੈ। ਗੁਰੂ ਵੈਦ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਘੱਟ ਹੈ ਜਮ ਕੀ ਫੰਦਾ। ਜਿਹੜਾ ਸਿਆਣਾ ਡਾਕਟਰ ਹੁੰਦਾ ਉਹ ਮਰੀਜ਼ ਦੀ ਚਾਲ ਢਾਲ ਦੇਖ ਕੇ ਨਾ ਦੱਸ ਦਿੰਦਾ ਵੀ ਇਹਨੂੰ ਫਲਾਣਾ ਰੋਗ ਹੈ। ਇਹ ਤਾਂ ਸਮਰੱਥ ਗੁਰੂ ਹੈ, ਜਾਣ ਲਿਆ ਵੀ ਇਹਨੂੰ ਹੰਕਾਰ ਦਾ ਰੋਗ ਹੈ। ਪਾਤਸ਼ਾਹ ਕਹਿੰਦੇ ਫਿਰ ਆਏ ਕਰੀ ਦੁਨੀ ਚੰਦ ਵੀ ਸੇਵਾ ਹੈ, ਲੈ ਧਿਆਨ ਲਾ ਕੇ ਕਰੀ, ਆ ਸੂਈ ਲੈ ਜਾ ਮੇਰੇ ਕੋਲੋਂ, ਇਹਦਾ ਕੀ ਕਰਨਾ? ਕਹਿੰਦੇ ਹੁਣ ਇਹਦਾ ਕੁਝ ਨਹੀਂ ਕਰਨਾ, ਜਦੋਂ ਸੰਸਾਰ ਛੱਡ ਕੇ ਰੱਬ ਦੇ ਘਰ ਜਾਣਾ ਉਦੋਂ ਇਹ ਸੂਈ ਨਾਲ ਲਿਆਈ ਤੇ ਤੂੰ ਅੱਗੇ ਲੈ ਲਾਂਗੇ, ਅੱਗੇ ਲੈ ਲਾਂਗੇ ਤੇਰੇ ਕੋਲੋਂ। ਇਹਦੇ ਫੇਰ ਵੀ ਨਹੀਂ ਅਜੇ ਕੋਈ ਖਾਨੇ ਪਈ। ਕਿਉਂ? ਕਿਉਂਕਿ ਉਹ ਖਾਨੇ ਦੇ ਵਿੱਚ ਅਜੇ ਮਾਇਆ ਦਾ ਪ੍ਰਭਾਵ ਹੈ। ਜਿੱਥੇ ਗੱਲ ਪੈਂਦੀ ਹੈ ਨਾ ਗੁਰੂ ਦੀ, ਮਤ ਤਾਂ ਇੱਕੋ ਹੀ ਹੈ, ਜਿੱਥੇ ਜਾ ਕੇ ਗੁਰੂ ਦਾ ਗਿਆਨ ਖੜਨਾ ਉੱਥੇ ਤਾਂ ਮਾਇਆ ਦਾ ਪ੍ਰਭਾਵ ਹੈ, ਗੱਲ ਕਿੱਥੇ ਪਵੇ। ਕਹਿੰਦਾ ਜੀ ਠੀਕ ਹੈ, ਆਪਣੇ ਘਰੇ ਲੈ ਗਿਆ। ਜਾ ਕੇ ਕਹਿੰਦਾ ਭਾਗਵਾਨ ਨੇ ਵੀ ਅੱਜ ਗੁਰੂ ਨੂੰ ਮਿਲ ਕੇ ਆਇਆ, ਘਰ ਵਾਲੀ ਸਿਆਣੀ ਸੀ। ਕਹਿਣ ਲੱਗੀ ਬਹੁਤ ਚੰਗਾ, ਅੱਛਾ ਵੀ ਗੁਰੂ ਨੇ ਫਿਰ ਕੀ ਕਿਹਾ? ਕਹਿੰਦਾ ਗੁਰੂ ਜੀ ਨੇ ਮੈਨੂੰ ਸੇਵਾ ਦਿੱਤੀ ਹੈ ਇੱਕ। ਕਿਹੜੀ? ਅੱਜ ਸੂਈ ਦਿੱਤੀ ਹੈ। ਕਹਿੰਦੀ ਇਹਦਾ ਕੀ ਕਰਨਾ? ਗੁਰੂ ਜੀ ਕਹਿੰਦੇ ਸੀ ਵੀ ਇਹ ਸੂਈ ਤੇਰੇ ਕੋਲੋਂ ਅੱਗੇ ਲਵਾਂਗੇ। ਉਹ ਜਾਗੀ ਹੋਈ ਸੀ, ਉਹਦੀ ਸੁਰਤ ਜਾਗੀ ਸੀ। ਕਹਿਣ ਲੱਗੀ ਸਾਈਂ ਦੇਵ ਗੁਰੂ ਦੇ ਅੱਗੇ ਨਮਸਕਾਰ ਕਰ ਦਿੰਦਾ, ਮੱਥਾ ਟੇਕ ਦਿੰਦਾ, ਗੁਰੂ ਦੀ ਮੱਤ ਲੈ ਲੈਂਦਾ, ਚੰਗਾ ਹੋਣਾ ਸੀ। ਪਰ ਚਲੋ ਜੋ ਕੁਝ ਹੋਇਆ, ਆਹ ਜਿਹੜੀ ਸੂਈ ਲੈ ਕੇ ਆਏ ਨਾ, ਜਿਹੜੇ ਹੱਥਾਂ ਚ ਚੱਕੀ ਫਿਰਦਾ ਹੈ, ਸਰੀਰ ਨੇ ਤਾਂ ਕੀ ਇਹ ਹੱਥਾਂ ਨੇ ਵੀ ਨਾਲ ਨਹੀਂ ਜਾਣਾ। ਇਹ ਫੇਰ ਬੋਲਿਆ, ਕਹਿੰਦਾ ਚਲੋ ਜੇ ਮੇਰੇ ਹੱਥਾਂ ਚ ਨਹੀਂ ਜਾਣਾ ਵੀ ਪਿੱਛੇ ਕਿਸੇ ਨੌਕਰ ਨੂੰ ਦੇ ਕੇ ਭੇਜ ਦੇ। ਉਹ ਕਹਿੰਦੀ ਨੌਕਰ ਨੇ ਵੀ ਨਾਲ ਨਹੀਂ ਜਾਣਾ। ਇਹ ਫੇਰ ਬੋਲਿਆ, ਕਹਿੰਦਾ ਜਦੋਂ ਮੈਂ ਚੜਾਈ ਕਰ ਗਿਆ ਚਲਾ ਕਰੀ ਮੇਰੇ ਬੋਝੇ ਚ ਪਾ ਦੀ। ਉਹ ਕਹਿਣ ਲੱਗੇ, ਇੰਨਾ ਤਾਂ ਤੁਹਾਨੂੰ ਪਤਾ ਹੈ ਵੀ ਜਿਹੜਾ ਕੱਫਣ ਬੰਦੇ ਦੇ ਪਾਈ ਦਾ ਉਹਦੇ ਜੇਬ ਨਹੀਂ ਹੁੰਦੀ, ਗੱਜ ਕੇ ਆਖੋ ਸਾਧਨਾ। ਇੱਕ ਵਿਦਵਾਨ ਨੇ ਕਿਹਾ ਨਾ, ਕਹਿੰਦੇ ਦੁਨੀਆਂ ਮੇਂ ਇਕੱਠੇ ਕਰੋ ਜਿਤਨੇ ਮਰਜ਼ੀ ਹੀਰੇ ਮੋਤੀ, ਪਰ ਯਾਦ ਰੱਖਣਾ ਕਿ ਕੱਫਣ ਕੇ ਜੇਬ ਨਹੀਂ ਹੋਤੀ। ਯਾਦ ਰੱਖਣਾ ਕੱਫਣ ਕੇ ਜੇਬ ਨਹੀਂ ਹੋਤੀ। ਕਹਿੰਦਾ ਆਹ ਗੱਲ ਹੈ? ਕਹਿਣ ਲੱਗੀ ਹਾਂ। ਇਹਨੇ ਸੂਈ ਚੱਕੀ, ਪਹੁੰਚ ਗਿਆ। ਕਹਿੰਦਾ ਪਾਤਸ਼ਾਹ ਵੀ ਜਿਹੜੀ ਕੱਲ ਸੇਵਾ ਦੱਸੀ ਸੀ ਨਾ ਮੈਨੂੰ ਮਾਫ ਕਰਨਾ, ਵੀ ਮੇਰੇ ਕੋਲੋਂ ਹੋਣੀ ਨਹੀਂ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦਾ ਜੀ ਤਾਂ ਨਹੀਂ ਹੋਣੀ ਵੀ ਅੱਗੇ ਨਾ ਤਾਂ ਸਰੀਰ ਜਾਣਾ, ਨਾ ਨੌਕਰ ਚਾਕਰ ਜਾਣੇ, ਨਾ ਕੋਈ ਕੱਪੜਾ ਆਦਿ ਜਾਣਾ, ਇਹ ਤਾਂ ਸਾਰਾ ਕੁਝ ਇੱਥੇ ਰਹਿ ਜਾਣਾ। ਕਹਿੰਦੇ ਪਰ 7 ਕਰੋੜ ਕਿਵੇਂ ਜਾਊ? ਜੇ ਸੂਈ ਨਹੀਂ ਜਾਣੀ ਤਾਂ ਜਿਹੜੇ 7 ਕਰੋੜ ਦਾ ਇੰਨਾ ਮਾਣ ਕਰਨਾ, ਝੰਡੇ ਲਾਈ ਬੈਠਾ ਮਹਿਲਾਂ ਦੇ ਉੱਪਰ, ਇਹ ਕਿਵੇਂ ਜਾਊ? ਕਹਿੰਦਾ ਪਾਤਸ਼ਾਹ ਮੈਂ ਤੇਰੀ ਸ਼ਰਨਾ ਤੇ ਮੇਰੇ ਤੇ ਕਿਰਪਾ ਕਰੋ, ਦੱਸੋ ਕੀ ਕਰਾਂ। ਕਹਿੰਦੇ ਫਿਰ ਐਂ ਕਰ ਹੁਣ ਵੀ ਜਿੰਨਾ ਕੁ ਤੈਨੂੰ ਚਾਹੀਦਾ ਗੁਜ਼ਾਰੇ ਵਾਸਤੇ ਉਨਾ ਕੁ ਰੱਖ ਲਾ ਤੇ ਬਾਕੀ ਵੰਡ ਦੇ, ਬਾਕੀ ਗਰੀਬਾਂ ਦੀ ਵੰਡ ਦੇ, ਇੱਥੇ ਲੋੜਵੰਦਾਂ ਦੀ ਸਹਾਇਤਾ ਕਰ। ਦੱਸ ਦਿੱਤਾ ਜਿਹੜਾ ਸਿਧਾਂਤ ਦਿੱਤਾ ਨਾ ਮਹਾਰਾਜ ਨੇ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਇਹਨੂੰ ਵੰਡ ਦੇ। ਇੱਥੋਂ ਸਤਿਗੁਰ ਉੱਠੇ, ਫਿਰ ਐਮਨਾਬਾਦ ਪਹੁੰਚੇ ਨੇ। ਇੱਥੇ ਇੱਕ ਗਰੀਬ ਸਿੱਖ ਹੈ ਭਾਈ ਲਾਲੋ, ਦੁਨੀਆਂ ਵਿੱਚ ਨਾ ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ ਗਰੀਬ ਨੂੰ ਕੋਈ ਨਹੀਂ ਜਾਣਦਾ। ਦੁਨੀਆਂ ਵਿੱਚ ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਗਰੀਬ ਨੂੰ ਕੋਈ ਨਹੀਂ ਜਾਣਦਾ। ਇਹ ਸੰਸਾਰ ਦਾ ਸੁਭਾਅ ਹੈ, ਹਕੀਕਤ ਹੈ। ਤਾਂ ਸਤਿਗੁਰ ਪਹੁੰਚੇ, ਭਾਈ ਲਾਲੋ ਰੱਬ ਦਾ ਪਿਆਰਾ, ਉਹਨੇ ਹੱਥਾਂ ਵਿੱਚ ਇੱਕ ਲੱਕੜ ਚੁੱਕੀ ਹੋਈ ਹੈ ਤੇ ਲੱਕੜ ਘੜ ਰਿਹਾ ਹੈ। ਜਾ ਕੇ ਦਰਵਾਜ਼ਾ ਖੜਕਾਤਾ, ਕਿਰਤੀ ਸਿੱਖ ਹੈ ਇਹਨੇ, ਆਓ ਭਗਤ ਕੀਤੀ ਸਤਿਗੁਰਾਂ ਦੀ, ਅੰਦਰ ਲੈ ਗਿਆ, ਜਲ ਪਾਣੀ ਦੀ ਸੇਵਾ ਕੀਤੀ। ਕਹਿੰਦਾ ਪਾਤਸ਼ਾਹ ਵੀ ਕਿਰਪਾ ਕਰੋ ਮੇਰੇ ਤੇ, ਮੇਰਾ ਜੀਵਨ ਲੇਖੇ ਲੱਗ ਜੇ। ਕਹਿੰਦੇ ਕੀ ਕਰਦਾ ਹੁੰਦਾ? ਕਹਿੰਦਾ ਜੀ ਮੈਂ ਕੀਲੇ ਘੜਦਾ ਹੁੰਦਾ, ਲੱਕੜਾਂ ਘੜਦਾ ਹੁੰਦਾ, ਕਿਸੇ ਲੱਕੜ ਨੂੰ ਘੜ ਕੇ ਮੈਂ ਤਾਕੀਆਂ ਦਰਵਾਜ਼ੇ ਬਣਾ ਦੇਣਾ, ਕਿਸੇ ਦੀ ਕੁਰਸੀ ਬਣਾ ਦੇਣਾ, ਬਸ ਇਹੀ ਮੇਰਾ ਕੰਮ ਹੈ, ਕੀਲੇ ਘੜਦਾ ਹੁੰਦਾ। ਕਹਿੰਦੇ ਅੱਛਾ, ਜਦੋਂ ਲੱਕੜ ਘੜਦਾ ਹੁੰਦਾ ਉਦੋਂ ਪਈ ਲੱਕੜ ਨੂੰ ਘੜ ਦੇਣਾ? ਕਹਿੰਦਾ ਨਹੀਂ ਜੀ, ਉਹਨੂੰ ਹੱਥ ਚ ਫੜਨਾ ਪੈਂਦਾ, ਲੱਕੜ ਨੂੰ ਹੱਥ ਦੇ ਹਵਾਲੇ ਕਰਨਾ ਪੈਂਦਾ। ਕਹਿੰਦੇ ਫਿਰ ਭਾਈ ਲਾਲੋ, ਜੇ ਜੀਵਨ ਘੜਨਾ ਇਹ ਵੀ ਗੁਰੂ ਨੂੰ ਦੇਣਾ ਪੈਂਦਾ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ, ਘੜੀ ਹੈ ਸ਼ਬਦ ਸੱਚੀ ਟਕਸਾਲ। ਜੇ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਬਚਨਾਂ ਰਾਹੀਂ ਜੀਵਨ ਨੂੰ ਘੜ ਲਈਏ ਨਾ, ਤਾਂ ਇਹ ਜੀਵਨ ਵੀ ਲੇਖੇ ਲੱਗ ਜਾਂਦਾ। ਇਹ ਨਿਰਮਲ ਉਪਦੇਸ਼ ਦ੍ਰਿੜ ਕਰਾਇਆ। ਤਾਂ ਇੱਥੇ ਸਬੱਬ ਕੀ ਬਣਿਆ? ਐਮਨਾਬਾਦ ਦਾ ਹੁਕਮਰਾਨ ਹੈ ਜ਼ਾਲਮ ਖਾਂ, ਉਹਦਾ ਅੱਗੇ ਅਹਿਲਕਾਰ ਹੈ ਮਲਕ ਭਾਗੋ, ਜਿਹਦੇ ਨਾਮ ਦਾ ਸਿੱਕਾ ਬਹੁਤ ਚੱਲਦਾ ਸੀ। ਸੈਦਪੁਰ ਨਿਵਾਸੀ ਇਹ ਤੋਂ ਬਹੁਤ ਤੰਗ ਸੀ, ਪਰ ਲੋਕਾਂ ਵਿੱਚ ਆਪਣੇ ਆਪ ਨੂੰ ਚੰਗਾ ਵਿਖਾਉਣ ਵਾਸਤੇ, ਚੰਗਾ ਕਹਾਉਣ ਵਾਸਤੇ ਇਹ ਬ੍ਰਹਮ ਭੋਜ ਕਰ ਰਿਹਾ। ਬ੍ਰਹਮ ਭੋਜ ਰੱਬ ਦੇ ਨਾਂ ਤੇ ਭੋਜਨ ਕਰ ਰਿਹਾ, ਤੇ ਉਹਦੇ ਵਿੱਚ ਇਹਨੇ ਬੜੇ ਬੜੇ ਪੰਡਿਤ ਬ੍ਰਾਹਮਣ ਭਾਵ ਕੇ ਧਰਮੀ ਲੋਕ ਉਹ ਵਕਤ ਦੇ ਉਹ ਸੱਦੇ ਹੋਏ ਆ, ਤੇ ਜਿਹੜੀ ਆਮ ਜਨਤਾ ਉਹਨਾਂ ਨੂੰ ਵੱਖਰਾ ਬਿਠਾਇਆ ਹੋਇਆ। ਹੁਣ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਪਹੁੰਚਦੇ ਸੀ ਉਹਨਾਂ ਦੀ ਵਡਿਆਈ ਤਾਂ ਪ੍ਰਤੱਖ ਹੋਣੀ ਸੀ ਨਾ। ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਤੇ ਜਿਹੜੀ ਗੁਰੂ ਨਾਨਕ ਦੀ ਵਡਿਆਈ ਸੀ ਨਾ, ਇਹ ਕਿਸੇ ਪ੍ਰਾਪੇ ਕੰਡੇ ਦਾ ਮੁਹਤਾਜ ਨਹੀਂ ਸੀ। ਅੱਜ ਚੱਲਦਾ ਇਹ, ਅੱਜ ਪਹਾੜੇ ਦੇ ਲੋਕ ਰੱਖੇ ਹੋਏ ਨੇ, ਉਹਨਾਂ ਨੂੰ ਬਕਾਇਦਾ ਤਨਖਾਹ ਮਿਲਦੀ ਹੈ ਕੰਮ ਦੀ। ਦੇਹਧਾਰੀ ਲੋਕਾਂ ਦੇ ਚੇਲੇ ਉਹ ਬਹੁਤ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਆਪਣੇ ਗੁਰੂਆਂ ਨੂੰ ਫਾਰਸ਼ ਤੋਂ ਅਰਸ਼ ਤੱਕ ਪਹੁੰਚਾਉਂਦੇ ਨੇ। ਦਾਸ ਦੇ ਬਚਨ ਯਾਦ ਆ ਗਿਆ, ਜਦੋਂ ਗੁਰਮਤਿ ਵਿਦਿਆ ਮੈਂ ਲੈ ਰਿਹਾ ਸੀ ਨਾ, ਉਸਤਾਦ ਸੀ ਭਾਈ ਦਰਸ਼ਨ ਸਿੰਘ, ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ। ਕਹਿੰਦੇ ਵੀ ਸਾਡੇ ਨਗਰ ਦਾ ਇੱਕ ਬੰਦਾ, ਉਹ ਹੈ ਖੋਜੀ ਬਿਰਤੀ ਦਾ ਮਾਲਕ ਸੀ, ਕਹਿੰਦੇ ਉਹ ਇੱਕ ਪਖੰਡੀ ਦੇ ਡੇਰੇ ਚਲਾ ਗਿਆ, ਚਲੋ ਮੈਂ ਨਾਂ ਵੀ ਲੈ ਦਿਆਂ, ਜਿਹੜਾ ਪਿਆਰਾ ਸੀ ਭਨਿਆਰਾਂ ਵਾਲਾ, ਇਹਦੇ ਡੇਰੇ ਚਲਾ ਗਿਆ। ਕਹਿੰਦੇ ਉੱਥੇ ਵੀ ਇੱਕ ਬੰਦਾ ਢੋਲ ਵਜਾ ਰਿਹਾ ਸੀ, ਢੋਲ ਤੇ ਡੱਗਾ ਲਾ ਕੇ ਕਹਿੰਦਾ ਸੀ ਵੀ ਇਹੋ ਜਿਹਾ ਸਤਿਗੁਰੂ ਨਹੀਂ ਮਿਲਣਾ, ਪਿਆਰੇ ਵਰਗਾ ਸਤਿਗੁਰੂ ਨਹੀਂ ਮਿਲਣਾ। ਕਹਿੰਦੇ ਉਹਨੇ ਕਾਫੀ ਦੇਰ ਦੇਖਿਆ ਵੀ ਡੱਗਾ ਵੀ ਐਨ ਪੂਰੇ ਜ਼ੋਰ ਨਾਲ ਲਾ ਰਿਹਾ ਸੀ ਉਹ, ਤੇ ਉੱਚੀ ਬੋਲਦਾ ਸੀ। ਕਹਿੰਦੇ ਕੋਲ ਹੋ ਕੇ ਉਹਨੇ 200 ਦੀ ਜੇਬ ਚ ਪਾਇਆ, ਉਹਨੂੰ ਪੁੱਛਣ ਲੱਗਿਆ, ਕਹਿੰਦਾ ਵੀ ਇਹ ਵਡਿਆਈ ਬਹੁਤ ਹੋ ਰਹੀ ਹੈ। ਉਹ ਕਹਿੰਦਾ ਤਾਂ ਹੋ ਰਹੀ ਹੈ, ਤੂੰ 200 ਦਿੱਤਾ ਤੇ ਬਾਬੇ ਨੇ ਮੈਨੂੰ 500 ਦਿੱਤਾ, ਤਾਂ ਹੋ ਰਹੀ ਹੈ ਜਿਹੜੀ ਵਡਿਆਈ ਮੈਂ ਕਰਦਾ ਨਾ ਢੋਲ ਤੇ ਡੱਗਾ ਲਾ ਕੇ, ਇਹ ਤਾਂ ਹੋ ਰਹੀ ਹੈ ਵੀ 500 ਮਿਲਿਆ ਮੈਨੂੰ ਦਿਹਾੜੀ ਦਾ, ਰੋਜ਼ 500 ਮਿਲਦਾ ਹੈ। ਪਰ ਇਹੋ ਜਿਹੀ ਵਡਿਆਈ ਬਾਬੇ ਨਾਨਕ ਦੀ ਨਹੀਂ ਸੀ ਵੀ ਕਿਸੇ ਪ੍ਰਾਪੇ ਕੰਡੇ ਦਾ ਮੁਹਤਾਜ ਸੀ, ਉਹ ਤਾਂ ਆਪਣੇ ਆਪ ਸੀ, ਉਹ ਤੇ ਬਨਾਉਟੀ ਕੁਝ ਵੀ ਨਹੀਂ ਸੀ। ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਹੁਣ ਮਲਕ ਭਾਗੋ ਨੂੰ ਵੀ ਵਡਿਆਈ ਸੁਣ ਲਈ ਵੀ ਇੱਥੇ ਗੁਰੂ ਨਾਨਕ ਮਹਾਰਾਜ ਆਏ ਹੋਏ ਆ ਤੇ ਬਹੁਤ ਸੰਗਤਾਂ ਉਹਨਾਂ ਦੇ ਕੋਲ ਜਾਂਦੀਆਂ, ਉਹਨਾਂ ਦਾ ਉਪਦੇਸ਼ ਸੁਣਦੀਆਂ, ਉਹਨਾਂ ਦੇ ਬਹੁਤ ਲੋਕ ਪ੍ਰਭਾਵਿਤ ਨੇ ਉਹਨਾਂ ਦੇ ਗਿਆਨ ਤੋਂ ਉਪਦੇਸ਼ ਤੋਂ। ਤਾਂ ਮਲਕ ਭਾਗੋ ਪੁੱਛਦਾ ਕਹਿੰਦਾ ਵੀ ਸਾਰੇ ਆ ਗਏ? ਕਹਿੰਦੇ ਹਾਂ ਜੀ ਆ ਤਾਂ ਗਏ ਪਰ ਇੱਕ ਨਹੀਂ ਆਇਆ। ਕੌਣ? ਨਾ ਤਾਂ ਭਾਈ ਲਾਲੋ ਆਇਆ ਹੈ ਤੇ ਉਹਨਾਂ ਦੇ ਘਰ ਵਿੱਚ ਗੁਰੂ ਨਾਨਕ ਆਏ ਨੇ, ਉਹ ਵੀ ਨਹੀਂ ਆਏ। ਕਹਿੰਦੇ ਚਲੋ ਐਂ ਕਰੋ ਫਿਰ ਸੱਦਾ ਦਵੋ, ਸੱਦਾ ਦਵੋ ਵੀ ਉਹ ਵੀ ਆਉਣ। ਸੱਦਾ ਆਇਆ ਗੁਰੂ ਨਾਨਕ ਮਹਾਰਾਜ, ਭਾਈ ਲਾਲੋ ਫਿਰ ਵੀ ਨਹੀਂ ਆਏ। ਦੂਈ ਵਾਰ ਫਿਰ ਸੱਦਾ ਆ ਗਿਆ, ਨਾ ਆਏ। ਤੀਹ ਵਾਰ ਫਿਰ ਸੱਦਾ ਆ ਗਿਆ, ਕਹਿੰਦੇ ਮਰਦਾਨਿਆਂ ਉੱਠ, ਮੈਂ ਨਹੀਂ ਸੀ ਚਾਹੁੰਦਾ ਵੀ ਪਰਦਾ ਚੱਕ ਦਵਾਂ, ਮੈਂ ਚਾਹੁੰਦਾ ਸੀ ਅਜੇ ਪਰਦਾ ਪਿਆ ਰਹੇ, ਸਮਝ ਜਾਏਗਾ ਸਮਝ ਜਾਏਗਾ। ਐ ਕਰੋ ਭਾਈ ਲਾਲੋ ਦੇ ਘਰੋਂ ਰੋਟੀ ਚੱਕ ਲਓ, ਰੋਟੀ ਇਹੀ ਖਾਣੀ ਹੈ ਪਰ ਖਾਣੀ ਹੈ ਹੁਣ ਮਲਕ ਭਾਗੋ ਤੋਂ ਜਾ ਕੇ, ਖਾਵਾਂਗੇ ਇਹੀ ਮਲਕ ਭਾਗੋ ਵਾਲੀ, ਭਾਈ ਲਾਲੋ ਵਾਲੀ ਗਰੀਬ ਸਿੱਖ ਦੀ ਕੋਧਰੇ ਦੀ ਰੋਟੀ ਖਾਵਾਂਗੇ, ਪਰ ਖਾਵਾਂਗੇ ਉੱਥੇ ਜਾ ਕੇ, ਨਾਲ ਲੈ ਲਓ। ਤੇ ਜਦੋਂ ਸਾਧੂ ਗੁਰ ਪਹੁੰਚੇ, ਸਾਰੇ ਡੀਕ ਵਿੱਚ ਸੀ, ਪੰਡਿਤ ਮਲਾਣੇ ਬ੍ਰਾਹਮਣ ਬੜੇ ਬੜੇ ਅਮੀਰੋ ਵਕਤ ਦੇ ਅਹਿਮਦਾਬਾਦ ਦੇ ਨਿਵਾਸੀ ਸਾਹਿਦਪੁਰ ਦੇ ਬੈਠੇ ਨੇ। ਤਾਂ ਮਲਕ ਭਾਗੋ ਬੋਲਿਆ, ਤੁਸੀਂ ਮੇਰੇ ਬ੍ਰਹਮ ਭੋਜ ਤੇ ਨਹੀਂ ਆਏ, ਸਾਰੇ ਆਏ ਬੈਠੇ ਨੇ, ਤੁਸੀਂ ਕਿਉਂ ਨਹੀਂ ਆਏ? ਕਹਿੰਦੇ ਮਲਕ ਭਾਗੋ, ਮੈਂ ਚਾਹੁੰਦਾ ਸੀ ਵੀ ਅਜੇ ਗੱਲ ਟਲ ਜਾਏ। ਕਹਿੰਦੇ ਜੀ ਕਿਹੜੀ ਗੱਲ? ਕਹਿੰਦੇ ਤੂੰ ਨਾਮ ਰੱਖੇ ਹੈ ਬ੍ਰਹਮ ਭੋਜ, ਪਰ ਇੰਨਾ ਯਾਦ ਰੱਖੀ ਬਾਹਰੋਂ ਜਿੰਨੀਆਂ ਮਰਜ਼ੀ ਖੀਰਾਂ ਬਣਾ ਲਈ, ਮਾਲ ਪੂੜੇ ਬਣਾ ਲਈ, ਜਿੰਨੀਆਂ ਮਰਜ਼ੀ ਵਧੀਆ ਸਬਜ਼ੀਆਂ ਬਣਾ ਲਈ, ਪਰ ਜੇ ਇਹਦੇ ਵਿੱਚ ਸੱਚੀ ਸੁੱਚੀ ਕਿਰਤ ਨਹੀਂ ਹੈ, ਪਿਆਰ ਨਹੀਂ ਹੈ, ਤਾਂ ਇਹ ਬ੍ਰਹਮ ਭੋਜ ਨਹੀਂ, ਇਹਦੇ ਵਿੱਚ ਗਰੀਬਾਂ ਦਾ ਖੂਨ ਹੈ, ਗਰੀਬਾਂ ਦਾ ਖੂਨ ਮੈਨੂੰ ਉਹ ਦਿਸ ਰਿਹਾ ਸੀ। ਕਹਿੰਦੇ ਫਿਰ ਜਿਹਦੇ ਘਰੇ ਠਹਿਰੇ ਉੱਥੇ ਕੀ ਸੀ? ਕਹਿੰਦੇ ਉੱਥੇ ਉਹ ਕਿਰਤੀ ਸਿੱਖ ਹੈ, ਭਾਵੇਂ ਉਹਦੀ ਰੋਟੀ ਚੋਪੜੀ ਨਹੀਂ ਪਰ ਉਹਦੇ ਵਿੱਚ ਤਾਂ ਦੁੱਧ ਹੈ, ਉਹਦੇ ਵਿੱਚ ਦੁੱਧ ਹੈ, ਦਿਖਾ ਤਾ ਮਹਾਰਾਜ ਨੇ। ਮਲਕ ਭਾਗੋ ਨੂੰ ਜਗਾਇਆ ਕਿ ਬਾਹਰੋਂ ਤੂੰ ਜੋ ਕੁਝ ਮਰਜ਼ੀ ਕਰ ਲਾ, ਇਹ ਵਿਖਾਵਾ ਲੋਕਾਂ ਵਾਸਤੇ ਹੋ ਸਕਦਾ ਪਰ ਰੱਬ ਦੇ ਘਰ ਦੇ ਵਿੱਚ ਕੋਈ ਪਰਦਾ ਰਹਿੰਦਾ ਨਹੀਂ, ਸਾਰੇ ਪਰਦੇ ਚੱਕੇ ਜਾਂਦੇ ਨੇ। ਅਣਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇੱਥੋਂ ਸਤਿਗੁਰ ਚੱਲੇ ਫਿਰ ਹਰਿਦੁਆਰ ਦੀ ਧਰਤੀ ਤੇ, ਇੱਥੇ ਵੀ ਕਈ ਤਰ੍ਹਾਂ ਦਾ ਪਖੰਡ ਸੀ, ਉੱਥੇ ਕਈ ਤਰ੍ਹਾਂ ਦੇ ਪਖੰਡ ਵਿੱਚੋਂ ਇੱਕ ਪਖੰਡ ਇਹ ਵੀ ਚੱਲਦਾ ਸੀ ਕਿ ਲੋਕ ਸੂਰਜ ਨੂੰ ਪਾਣੀ ਦਿੰਦੇ ਸੀ ਕਿਸੇ ਵਕਤ, ਨਾ ਇਹ ਅੱਖਾਂ ਨੂੰ ਠੀਕ ਰੱਖਣ ਦੀ ਪ੍ਰਕਿਰਿਆ ਸੀ ਕਿਸੇ ਵਕਤ, ਕਿ ਜਦੋਂ ਸੂਰਜ ਚੜ੍ਹਦਾ ਹੋਵੇ ਅੱਖਾਂ ਦੇ ਸਾਹਮਣੇ ਧਾਰ ਬੰਨ੍ਹ ਕੇ ਪਾਣੀ ਹੇਠਾਂ ਨੂੰ ਸਿੱਟਣਾ ਤੇ ਉਹ ਪਾਣੀ ਵਿੱਚੋਂ ਸੂਰਜ ਨੂੰ ਵੇਖਣਾ, ਇਹਦੇ ਨਾਲ ਅੱਖਾਂ ਨੂੰ ਕੋਈ ਰੋਗ ਨਹੀਂ ਸੀ ਲੱਗਦਾ, ਨਜ਼ਰ ਠੀਕ ਰਹਿੰਦੀ ਸੀ। ਪਰ ਹੌਲੀ ਹੌਲੀ ਧਰਮ ਦੇ ਪੁਜਾਰੀ ਨੇ ਇਹ ਪ੍ਰਕਿਰਿਆ ਨੂੰ ਧਰਮ ਦੇ ਨਾਂ ਦੇ ਨਾਲ ਜੋੜ ਕੇ ਠੱਗਣਾ ਸ਼ੁਰੂ ਕਰਤਾ। ਤੱਤ ਸੀ ਇਹਦੇ ਵਿੱਚ ਕਿ ਪਾਣੀ ਤਰੋਕਿਆ ਜਾਣਾ ਤੇ ਉਹ ਪਾਣੀ ਵਿੱਚੋਂ ਸੂਰਜ ਨੂੰ ਵੇਖਣਾ, ਚੜ੍ਹਦੇ ਸੂਰਜ ਨੂੰ, ਇਹਦੇ ਨਾਲ ਅੱਖਾਂ ਨੂੰ ਕੋਈ ਰੋਗ ਨਹੀਂ ਸੀ ਲੱਗਦਾ। ਪਰ ਇਹਨੂੰ ਜੋੜ ਕਿੱਥੇ ਦਿੱਤਾ ਗਿਆ? ਕਹਿੰਦੇ ਜੀ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ, ਜਿਹੜਾ ਸੂਰਜ ਹੈ ਨਾ, ਕਹਿੰਦੇ ਜੀ ਇਹ ਧਰਮ ਰਾਜ ਦਾ ਪੁੱਤਰ ਹੈ ਤੇ ਸਾਡੇ ਪਿੱਤਰ, ਸਾਡੇ ਮਾਤਾ ਪਿਤਾ, ਦਾਦੇ ਪੜਦਾਦੇ, ਲੱਕੜ ਦਾਦੇ, ਛੱਕੜ ਦਾਦੇ, ਉਹ ਕਿੱਥੇ ਨੇ? ਧਰਮ ਰਾਜ ਕੋਲ। ਹੁਣ ਉਹਦੇ ਜੇ ਪੁੱਤਰ ਨੂੰ ਪਾਣੀ ਦੇਵਾਂਗੇ, ਭਾਵ ਕਿ ਰਿਸ਼ਵਤ ਦੇਣੀ ਉਹਦੇ ਪੁੱਤਰ ਨੂੰ, ਤੇ ਉਹਦਾ ਪਿਓ ਆ ਧਰਮ ਰਾਜ ਦੇ ਕੋਲ ਨੇ ਸਾਡੇ ਪਿੱਤਰ, ਤੇ ਪਾਣੀ ਕਿੱਥੇ ਪਹੁੰਚੇਗਾ? ਪਿੱਤਰਾਂ ਨੂੰ, ਅਸੀਂ ਜੀ ਪਿੱਤਰਾਂ ਦੀ ਸੇਵਾ ਕਰ ਰਹੇ ਹਾਂ। ਤਾਂ ਗੁਰੂ ਨਾਨਕ ਮਹਾਰਾਜ ਵੀ ਪਹੁੰਚ ਗਏ, ਜਦੋਂ ਡਾਢਾ ਕੱਟ ਹੋ ਗਿਆ ਨਾ, ਬੋਲੇ ਨਹੀਂ ਮਹਾਰਾਜ ਕੁਝ ਵੀ। ਦੇਖੋ ਉਹਨਾਂ ਦੇ ਪ੍ਰਚਾਰ ਕਰਨ ਦਾ ਢੰਗ ਕਿੰਨਾ ਵਧੀਆ ਸੀ, ਬੋਲੇ ਕੁਝ ਨਹੀਂ। ਉਹ ਲੋਕ ਸੂਰਜ ਵੱਲ ਪਾਣੀ ਦੇ ਰਹੇ ਨੇ ਤੇ ਸਤਿਗੁਰਾਂ ਨੇ ਉਹਨਾਂ ਵੱਲ ਪਿੱਠ ਕਰ ਲਈ, ਉਹਨਾਂ ਤੋਂ ਉਲਟ ਦਿਸ਼ਾ ਵੱਲ ਪਾਣੀ ਸੁੱਟਣਾ ਸ਼ੁਰੂ ਕਰਤਾ। ਜਿਹੜੀ ਗੱਲ ਆਪ ਕਹਿਣੀ ਸੀ ਨਾ ਮਹਾਰਾਜ ਨੇ ਆਪ ਉਹਨਾਂ ਨੂੰ ਵੀ ਤੁਸੀਂ ਕੀ ਕਰਦੇ ਹੋ, ਉਹ ਗੱਲ ਉਹਨਾਂ ਨੇ ਕਹੀ। ਤਰੀਕਾ ਸੀ ਪ੍ਰਚਾਰ ਦਾ, ਅੱਜ ਵਾਲਾ ਕੰਮ ਨਹੀਂ ਸੀ, ਉਹਨਾਂ ਕੋਲ ਪ੍ਰਚਾਰ ਕਰਨ ਦਾ ਤਰੀਕਾ ਸੀ। ਜਿਹੜੀ ਗੱਲ ਖੁਦ ਕਹਿਣੀ ਸੀ ਉਹਨਾਂ ਤੋਂ ਕਹਾਤੀ। ਕੀ ਕਹਿੰਦੇ? ਕਹਿੰਦੇ ਇਹ ਤੁਸੀਂ ਕੀ ਕਰਦੇ ਹੋ, ਪਾਣੀ ਤਾਂ ਇੱਧਰ ਨੂੰ ਦਈਦਾ ਸੂਰਜ ਨੂੰ, ਤੁਸੀਂ ਉਲਟ ਦਿਸ਼ਾ ਵੱਲ ਦੇ ਰਹੇ ਹੋ। ਜੇ ਤੁਹਾਨੂੰ ਨਹੀਂ ਪਤਾ ਸਾਨੂੰ ਪੁੱਛ ਲਓ, ਸਾਡੇ ਵੱਲ ਵੇਖ ਕੇ ਕਰਨ ਲੱਗ ਜਾਓ। ਪਾਤਸ਼ਾਹ ਕਹਿੰਦੇ ਵੀ ਐਂ ਦੱਸੋ ਵੀ ਸੂਰਜ ਵੱਲ ਪਾਣੀ ਕਿਉਂ ਦਿੰਦੇ ਹੋ? ਕਹਿੰਦੇ ਸੂਰਜ ਵੱਲ ਪਾਣੀ ਤਾਂ ਦਿੰਦੇ ਹਾਂ ਵੀ ਆਪਣੇ ਪਿੱਤਰਾਂ ਨੂੰ ਪਾਣੀ ਪਹੁੰਚਾ ਰਿਹਾ। ਮਹਾਰਾਜ ਕਹਿੰਦੇ ਵੀ ਮੈਂ ਵੀ ਨਾ ਆਪਣੀ ਖੇਤੀ ਬੀਜ ਕੇ ਆਇਆ ਸੀ ਤਲਵੰਡੀ, ਤੇ ਮੇਰੇ ਪਿਤਾ ਨੇ ਬਜ਼ੁਰਗ, ਪਿਤਾ ਬਜ਼ੁਰਗ ਹੋ ਗਏ, ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਪਾਣੀ ਨਹੀਂ ਦਿੱਤਾ ਜੇ ਖੇਤੀ ਨੂੰ, ਤੇ ਮੈਂ ਵੀ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਉਹ ਹੱਸਣ ਲੱਗ ਗਏ ਸਾਰੇ, ਕਹਿੰਦੇ ਲੈ ਦੇਖੋ ਤੇਰਾ ਪਾਣੀ ਇੰਨੀ ਦੂਰ ਕਿਵੇਂ ਪਹੁੰਚੂ ਤਲਵੰਡੀ? ਕਹਿੰਦੇ ਸੂਰਜ ਨਾਲ ਤਾਂ ਮੇਰੀ ਤਲਵੰਡੀ ਨੇੜੇ ਹੀ ਹੈ, ਤੁਹਾਡਾ ਸੂਰਜ ਬਹੁਤ ਦੂਰ ਹੈ। ਜਿਵੇਂ ਤੁਹਾਡਾ ਸੂਰਜ ਕੋਲ ਪਹੁੰਚੂ ਉਵੇਂ ਮੇਰਾ ਤਲਵੰਡੀ ਪਹੁੰਚੂ, ਤੁਹਾਡੇ ਸੂਰਜ ਨਾਲੋਂ ਤਾਂ ਮੇਰੀ ਤਲਵੰਡੀ ਬਹੁਤ ਨੇੜੇ ਹੈ। ਜਦੋਂ ਆਹ ਗੁਰੂ ਮਹਾਰਾਜ ਨੇ ਗਿਆਨ ਦਾ ਹਥੌੜਾ ਚਲਾਇਆ ਨਾ, ਉਹ ਜਾਗ ਕੇ ਸਾਰੇ ਕਹਿੰਦੇ ਗੱਲ ਤਾਂ ਠੀਕ ਹੈ, ਮੰਨ ਗਏ ਨਾ ਬਾਬੇ ਨਾਨਕ ਦੇ ਗਿਆਨ ਨੂੰ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਾਗ ਕੇ ਕਹਿੰਦੇ ਵੀ ਗੱਲ ਤਾਂ ਠੀਕ ਹੈ। ਫਿਰ ਉੱਥੇ ਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ, ਉਹ ਅਸਥਾਨ ਤੇ ਜਿਹੜਾ ਗੁਰ ਅਸਥਾਨ ਅੱਜ ਬਣਿਆ ਹੋਇਆ ਗਿਆਨ ਗੋਦੜੀ ਹਰਿਦੁਆਰ ਦੀ ਧਰਤੀ ਤੇ, ਨਾਨਕ ਵਾੜਾ ਇਹ ਗੁਰ ਅਸਥਾਨ ਨੇ ਹਰਿਦੁਆਰ ਦੀ ਧਰਤੀ ਤੇ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ ਬਣੇ ਹੋਏ। ਤਾਂ ਇੱਥੋਂ ਸਤਿਗੁਰ ਥੋੜੀ ਜਿਹੀ ਦੂਰ ਹੋਰ ਚੱਲੇ, ਇੱਕ ਸਾਧੂ ਹੈ, ਉਹਨੇ ਚਿੱਟੇ ਰੰਗ ਦੇ ਵਸਤਰ ਪਾਏ ਨੇ, ਮੱਥੇ ਤੇ ਚੰਦਨ ਦਾ ਟਿੱਕਾ ਲਾਇਆ, ਤੇ ਉਹ ਆਪਣਾ ਨਾ ਭੋਜਨ ਤਿਆਰ ਕਰ ਰਿਹਾ, ਬਾਹਰੋਂ ਸੁੱਚਮਤਾ ਬਹੁਤ ਰੱਖ ਰਿਹਾ ਉਹ, ਤੇ ਉਹਨੇ ਲੱਕੜਾਂ ਧੋਤੀਆਂ ਫਿਰ ਮੰਤਰ ਪੜਿਆ, ਭਾਂਡੇ ਧੋਤੇ ਫਿਰ ਮੰਤਰ ਪੜਿਆ, ਚੁੱਲ੍ਹਾ ਚੌਂਕਾ ਬਣਾਇਆ ਮੰਤਰ ਪੜਿਆ, ਉਹਨੂੰ ਲਿਪਿਆ ਫਿਰ ਮੰਤਰ ਪੜਿਆ, ਭਾਂਡੇ ਰੱਖ ਲਏ ਤੇ ਮੰਤਰ ਪੜ ਕੇ ਹੁਣ ਭੋਜਨ ਤਿਆਰ ਕਰਨ ਲੱਗ ਗਿਆ। ਸਤਿਗੁਰ ਕਹਿਣ ਲੱਗੇ ਮਰਦਾਨਿਆ ਕੁਝ ਚਾਹੀਦਾ? ਕਹਿੰਦਾ ਹਾਂ ਜੀ ਚਾਹੀਦਾ। ਕੀ ਹੈ? ਵੀ ਭੁੱਖ ਲੱਗੀ ਹੈ, ਭੁੱਖ ਲੱਗੀ ਹੈ, ਕਰੀਏ ਪ੍ਰਬੰਧ। ਕੋਈ ਕਹਿੰਦਾ ਐਂ ਕਰ। ਫਿਰ ਉਹ ਸਾਹਮਣੇ ਸਾਧੂ ਹੈ, ਵੀ ਉਹਦੇ ਕੋਲੋਂ ਅੱਗ ਲਿਆ। ਮਰਦਾਨਾ ਗਿਆ ਤੇ ਜਾਣ ਤੋਂ ਪਹਿਲਾਂ ਮਰਦਾਨੇ ਐਂ ਕਰੀ ਵੀ ਜਦੋਂ ਸੂਰਜ ਚੜ੍ਹਦਾ ਨਾ